ਔਖੇ ਕਾਰਜੋ ਨੇ ਰਾਜ ਗਏ ਖਾਦਕਾਂ ਨੇ ਇਹਨੇ ਕੀ ਰੁਕਾਵਟ ਨਹੀਂ ਪੈਂਦੀ ਤੇ ਸੁਭ ਘਾਟਾਂ ਵਿੱਚ ਗੁਣਾਂ ਦਾ ਹੰਕਾਰ ਪੂਰਨ ਰੂਪ ਕੋਈ ਫਰਕ ਨਹੀਂ ਪੈਂਦਾ ਹੈ ਕਦੀ ਘਾਟ ਘਾਟ ਗਿਆਨ ਦੇ ਮਾਰਗ ਜਾਂਦੇ ਹੋਣ ਔਖੇ ਘਾਟ ਜੋ ਵਾਸ਼ਨਾ ਦੇ ਹੈ ਉਹਨਾਂ ਚ ਆਸਾ ਕ੍ਰਿਸ਼ਨਾ ਦੀਆਂ ਘਾਟੀਆਂ ਇਹਨਾਂ ਚ ਕੋਈ ਰੁਕਾਵਟ ਨਹੀਂ ਪੈਂਦੀ ਹੈ ਕਬੀਰ ਏਕ ਘੜੀ ਆਦੀ ਘੜੀ ਕਹਿੰਦੇ ਭਾਈ ਹਰੋਜ਼ ਮੈਨੂੰ ਹੋਣਾ ਚਾਹੀਦਾ ਜਿਹੜੇ ਰਸੋਈ ਚ ਬੈਠ ਕੇ ਘੜੀ ਰੋਟੀ ਖਾ ਲੈਂਦੀ ਹੈ ਚਾਰ ਪੈਰ ਰਲੀ ਰਹੀ ਹੈ ਇਸੇ ਪ੍ਰਕਾਰ ਸੰਗਤ ਹਰੋਜ਼ ਮੈਨੂੰ ਨਾ ਕਰਨੀ ਚਾਹੀਦੀ ਹੈ ਜੇ ਬਹੁਤਾ ਸਮਾਂ ਨਾ ਮਿਲੇ ਇੱਕ ਘੜੀ ਜ਼ਰੂਰ ਅੱਖਾਂ ਪੈਰਾਂ ਚੋਂ ਸਤਸੰਗਤ ਕਰਨੀ ਚਾਹੀਦੀ ਹੈ ਕੀਰਤਨ ਸੁਣਨਾ ਚਾਹੀਦਾ ਹੈ ਮਾਰੇ ਸ੍ਰੀ ਮੁਖਵਾਦ ਸੁਣਨੇ ਚਾਹੀਦੇ ਹੈ ਸਤਗੁਰੂ ਦੀ ਸੰਗਤ ਵਿੱਚ ਆਉਣਾ ਚਾਹੀਦਾ ਹੈ ਇੱਕ ਘੜੀ ਕਰੋ ਹਰੋਜ਼ ਜੋ ਨਹੀਂ ਅੱਖਾਂ ਪੈਰਾਂ ਚੋਂ ਸਮਾਂ ਮਿਲਦਾ ਆਦੀ ਘੜੀ ਜੋ ਨਹੀਂ ਕਵਿਤਾ ਦੀ ਘੜੀ ਆਇਆ ਕਰੋ ਮੀਨੂ ਦੇ ਨਾਲ ਮਾਲਾਂ ਨੂੰ ਚੱਲਣਾ ਚਾਹੁੰਦਾ ਚਾਹੀਦਾ ਹੈ ਆਦੀ ਹੁੰਦੇ ਆਨੰਦ ਨਹੀਂ ਆ ਸਕਦੇ ਅੱਧੀ ਸੁਣ ਅੱਧੀ ਘੜੀ ਆਇਆ ਕਰੋ ਅੱਧੀ ਚੋਧੀ ਚੌਥਾ ਹਿੱਸਾ ਹੀ ਆਇਆ ਕਰੋ ਘੜੀ ਦਾ ਲਾਲਚਨ ਤੇਤੀ ਗੋਸ਼ ਜੋ ਮਾਨੋ ਦੇ ਭਗਤਾਂ ਸਕਦਾ ਨਹੀਂ ਨਾ ਗੋਸ਼ ਦੀ ਚਰਚਾ ਕਰਨੀ ਹੈ ਮੇਲ ਕਰਨਾ ਹੈ ਮਿਲ ਕਰਕੇ ਦਰਸ਼ਨ ਉੱਤਰ ਕਰਨੇ ਭਜਨ ਬੰਦਗੀ ਕਰ ਚੌਧੀ ਚੌਧੀ ਚੌਥਾ ਹਿੱਸਾ ਹੀ ਆਇਆ ਕਰੋ ਘੜੀ ਦਾ ਲਾਲਚਨ ਤੇਤੀ ਗੋਸ਼ ਜੋ ਮਾਨੋ ਦੇ ਭਗਤਾਂ ਸਕਦਾ ਨਹੀਂ ਨਾ ਗੋਸ਼ ਦੀ ਚਰਚਾ ਕਰਨੀ ਹੈ ਮੇਲ ਕਰਨਾ ਹੈ ਮਿਲ ਕਰਕੇ ਦਰਸ਼ ਮਿੱਤਰ ਕਰਨੇ ਭਜਨ ਬੰਦਗੀ ਕਰਨੀ ਹੈ ਬਾਣੀ ਦਾ ਇਸ ਨਾਮ ਪਿਆਰੀ ਪਿਆਰੀ ਬਾਣੀ ਦੇ ਨਾਲ ਜੋ ਭਗਤਾਂ ਦੇ ਨਾਲ ਬਚਨ ਬਿਲਾਸ ਕਰਨੇ ਜੋ ਕੀਨੇ ਸੋ ਲਾਭ ਜੋ ਵੀ ਕਰ ਲਓ ਜਦੋਂ ਲਾਭ ਹੀ ਹੈ ਜ਼ਿੰਦਗੀ ਵਿੱਚ ਉਹ ਸਮਾਂ ਉਹਨਾਂ ਨੂੰ ਆਨੰਦਦਾਇਕ ਪ੍ਰਾਪਤ ਜ਼ਰੂਰ ਹੋਵੇਗਾ ਸਤਸੰਗਤ ਕਰੀ ਹੋਈ ਆ ਹੀ ਨਹੀਂ ਜਾਂਦੀ ਹੈ ਜਿਹਨਾਂ ਨੇ ਕੀਤੀ ਹੈ ਉਹ ਨਿਹਾਲ ਹੋ ਜਾਂਦੇ ਹਨ ਭਾਈ ਪੁਰਾਣੇ ਵੀ ਸਨ ਸਗੋਂ ਪੰਜਵੇਂ ਪਾਤਸ਼ਾਹ ਦੇ ਸਿੱਖ ਇਹ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋ ਸਮਾ ਗਏ ਹੈ ਭਾਈ ਪੁਰਾਣੇ ਵੀ ਛੇਵੇਂ ਪਾਤਸ਼ਾਹ ਤੱਕ ਰਹੇ ਹਨ ਉਹ ਗੁਰੂ ਕੇ ਲੰਗਰ ਵਾਸਤੇ ਹਰੋਜ਼ ਲੱਕੜਾਂ ਦਾ ਇੱਕ ਭਾਰ ਲਿਆਇਆ ਕਰਦੇ ਤੇ ਬੈਠੇ ਬਾਹਰ ਫਿਲਮ ਕਰਿਆ ਕਰਦੇ ਸ਼ਾਮ ਦੇ ਵਕਤ ਇੱਕ ਭਾਰ ਚੱਕ ਲਿਆਇਆ ਕਰਦੇ ਇੱਕ ਦਿਨ ਦੀ ਗੱਲ ਹੈ ਬੈਠੇ ਸਮਨ ਕਰਦੇ ਸਨ ਬਾਹਰ ਲੱਕੜਾਂ ਇਕੱਠੀਆਂ ਕਰਕੇ ਭਾਰ ਬਣਾਇਆ ਹੋਇਆ ਸੀ ਇੱਕ ਸਾਧ ਸੰਗਤ ਦੀ ਕੋਈ ਸ਼ਾਹੂਕਾਰ ਸੀ ਉਹਨੇ ਤਾਪ ਚੜਿਆ ਬੁਖਾਰ ਚੜਿਆ ਹੋਇਆ ਤੇ ਉਹਦੇ ਕੋਲ ਬਿਸਤਰਾ ਆਪਣੇ ਚੱਕਿਆ ਨਹੀਂ ਜਾਂਦਾ ਬਹੁਤ ਵਿਆਕਲ ਜਿਹਾ ਹੋ ਕੇ ਭਾਈ ਪੁਰਾਣੇ ਦੇ ਕੋਲ ਆ ਕੇ ਪੈ ਗਿਆ ਭਾਈ ਪੁਰਾਣੇ ਵੀ ਕਹਿੰਦੇ ਭਾਈ ਤੈਨੂੰ ਕੋਈ ਤਕਲੀਫ ਹੈ ਕਹਿੰਦੇ ਮਾਰੇ ਮੈਨੂੰ ਬੁਖਾਰ ਚੜਿਆ ਹੋਇਆ ਮੈਂ ਫਲਾਣੇ ਪਿੰਡ ਜਾਣਾ ਹੈ ਕਹਿੰਦੇ ਤੂੰ ਕਿਵੇਂ ਜਾ ਸਕਦਾ ਜੀ ਮੇਰਾ ਕੋਈ ਬਿਸਤਰਾ ਚੱਕੀ ਜਾਏ ਮੈਂ ਭਾਵੇਂ ਬੁਖਾਰ ਚੜਿਆ ਹੈ ਖਾਲੀ ਤਾਂ ਮੈਂ ਤੁਰਿਆ ਜਾਊਂ ਕਹਿਣ ਲੱਗੇ ਪੁਰਾਣੇ ਚੰਗਾ ਬਿਸਤਰਾ ਅਸੀਂ ਚੱਕਣ ਚੱਲਦੇ ਹਾਂ ਪਰ ਨਾਲ ਗੱਲ ਇਹ ਵੀ ਜਾਂ ਤਾਂ ਮਾਰੋ ਦੀ ਬਾਣੀ ਤੂੰ ਸੁਣਾਈ ਤੇ ਜਾਂ ਸਾਥੋ ਸੁਣੀ ਹੋਰ ਗੱਲ ਨਾ ਕਰੀ ਤਾਂ ਤੇਰਾ ਸਾਥ ਕਰਾਂ ਇਹਨੂੰ ਕਿਹਾ ਜੀ ਮੈਂ ਸੁਣੀ ਜਾਊਂਗਾ ਸੁਣਾ ਨਹੀਂ ਸਕਦਾ ਭਾਈ ਸਾਹਿਬ ਜੀ ਸੁਖਮਨੀ ਸਾਹਿਬ ਦਾ ਪਾਠ ਕਰ ਲਏ ਪੁਰਾਣਾ ਜੀ ਇਹਦੇ ਮੰਦਰ ਜਿੱਥੇ ਪਹੁੰਚੇ ਅਸੀਂ ਪਹੁੰਚ ਗਏ ਜਿਹੜਾ ਬਿਸਤਰਾ ਰਹਿ ਕੇ ਘਰ ਵਿੱਚ ਘਰ ਵੀ ਸੁਣਨੀ ਬਿਮਾਰ ਸਨ ਉੱਥੇ ਜਾ ਰਿਹਾ ਤੇ ਕਹਿਣ ਲੱਗਾ ਇਹ ਕਿ ਮਹਾਰਾਜ ਨੂੰ ਕੋਈ ਸੇਵਾ ਦੱਸੋ ਕਹਿੰਦੇ ਸੇਵਾ ਨਹੀਂ ਕੋਈ ਮੁੱਲ ਨਹੀਂ ਅਸੀਂ ਕੋਈ ਲੈਣਾ ਤੇਰੇ ਪਾਸੋਂ ਇਸ ਪ੍ਰਕਾਰ ਦੇ ਮੁੜੇ ਆਏ ਫਿਰ ਪੁਰਾਣੇ ਜੀ ਨੂੰ ਵੇਖਿਆ ਉਹਨੂੰ ਦਾਖਲ ਤੋਂ ਅੱਜ ਸਰੀਰ ਛੱਡ ਜਾਣਾ ਫਿਰ ਉਹਨੂੰ ਬੁਲਾ ਕੇ ਕਹਿੰਦੇ ਵੀ ਸੱਚ ਦੀ ਗੱਲ ਇਕੱਲਾ ਹੋ ਕੇ ਸੁਣ ਲੈ ਫਿਰ ਕਹਿਣ ਲੱਗੇ ਮਾਰਾ ਦੱਸੋ ਕਹਿੰਦੇ ਅੱਜ ਤੋਂ ਅੱਠਵੇਂ ਦਿਨ ਤਾਂ ਸਰੀਰ ਛੱਡ ਜਾਣਾ ਤਾਂ ਸਾਰੀ ਜ਼ਿੰਦਗੀ ਚੰਗਾ ਕੰਮ ਕੋਈ ਨਹੀਂ ਕੀਤਾ ਪਰ ਸਾਡੀ ਸੰਗਤ ਜਿਹੜੀ ਤੈਨੂੰ ਆਹ ਦੋ ਚਾਰ ਘੜੀਆਂ ਹੋਈ ਹੈ ਇਹਦਾ ਪੁੱਲ ਤੈਨੂੰ ਜ਼ਰੂਰ ਮਿਲੇਗਾ ਤੈਨੂੰ ਧਰਮ ਵਾਲਾ ਪੁੱਛੇਗਾ ਉਸ ਵੇਲੇ ਫਿਰ ਤੂੰ ਦੱਸੇਗਾ ਪੁੱਲ ਸਾਲ ਇੱਕ ਸਜ ਰਹੇ ਉਸ ਪੁੱਲ ਤੇ ਸੰਗਤ ਦੇ ਦਰਸ਼ਨ ਦਸ ਘੜੀਆਂ ਕਰਨੇ ਹੈ ਤੇ ਤੂੰ ਕਹੂੰਗੇ ਉਹਨੇ ਸੰਗਤ ਦੇ ਦਰਸ਼ਨ ਕਰਾ ਲਓ ਤੇ ਅਸੀਂ ਅੱਜ ਤੋਂ ਪੂਜੇ ਦੇ ਲਈ ਸਰੀਰ ਮਾਰੇ ਸਿਮਨ ਪਾਸਾ ਵੀ ਕਰਨਾ ਜਾ ਕੇ ਛੱਡ ਦੇਣਾ ਤੇ ਤੈਨੂੰ ਅਸੀਂ ਸਾਹਮਣਾ ਵੀ ਰੱਖਦੇ ਇਹ ਕਹਿ ਕੇ ਭਾਈ ਪੁਰਾਣਾ ਵੀ ਆ ਗਏ ਮਹਾਰਾਜ ਦਰਸ਼ਨ ਕਰਕੇ ਛੇਵੇਂ ਪਾਤਸ਼ਾਹ ਦਾ ਸਰੀਰ ਸ਼ਾਂਤ ਹੋ ਗਿਆ ਪਰ ਲੋਕ ਜੀ ਪਹੁੰਚ ਗਏ ਉਸ ਵਕਤ ਸਾਹਿਬ ਸੰਗਤ ਜੀ ਭਾਈ ਪੁਰਾਣਾ ਵੀ ਜਦੋਂ ਅੰਤਾ ਨਗਰ ਤਹਾਂ ਸਭ ਵਸਿਆ ਤਹਾਂ ਸੰਗਤ ਸਾਰ ਗੁਣ ਵਸਿਆ ਭਗਤ ਵਸਿਆ ਕੀਰਤਨ ਆਧਾਰੇ ਉਸ ਪਲ ਵਿੱਚ ਪਹੁੰਚ ਗਏ ਭਾਈ ਸਾਹਿਬ ਜੀ ਫਿਰ ਜਿਸ ਵਕਤ ਪ੍ਰਲੋਕ ਨੂੰ ਅੱਠਵੇਂ ਦਿਨ ਗੁਜ਼ਰ ਕੇ ਗਿਆ ਉਸ ਵਕਤ ਸਾਹਿਬ ਸਿੰਘ ਜੀ ਨੂੰ ਬੜਾ ਦੁੱਖ ਦਿੰਦੇ ਦਮ ਪਕੜ ਕੇ ਗਏ ਕੋਈ ਚੰਗਾ ਕੰਮ ਨਹੀਂ ਕੀਤਾ ਧਰਮ ਰਾਜਾ ਨੂੰ ਬੈਠ ਕੇ ਹਿਸਾਬ ਕਿਤਾਬ ਕੀਤਾ ਕਿਹਾ ਵੀ ਤਾਂ ਅੱਠ ਦਿਨ ਪਹਿਲਾਂ ਇੱਕ ਮਹਾਂਪੁਰਖ ਦੀ ਸੰਗਤ ਕੀਤੀ ਸੀ ਉਹ ਸੰਗਤ ਦਾ ਫਲ ਦੱਸਦੇ ਇੱਕ ਸਾਲ ਸਵਰਗ ਦਾ ਸੁੱਖ ਭੋਗਣੇ ਤੇ ਤੈਨੂੰ ਸਤਸੰਗਤ ਦੇ ਦਰਸ਼ਨ ਕਰਨੇ ਹੈ ਫਿਰ ਉਹ ਚੇਤੇ ਆ ਗਿਆ ਭਾਈ ਪੁਰਾਣੇ ਦਾ ਬਚਨ ਕਹਿਣ ਲੱਗਾ ਮਹਾਰਾਜ ਮੈਨੂੰ ਸੰਗਤ ਦੇ ਦਰਸ਼ਨ ਕਰਾ ਗਏ ਤੇ ਜਦੋਂ ਸਤਸੰਗਤ ਜਮਦੂਤ ਲੈ ਕੇ ਗਏ ਜਿਹੜੇ ਅੱਗੇ ਖੜਦੇ ਕਹਿੰਦੇ ਅਸੀਂ ਨੀ ਅੱਗੇ ਜਾ ਸਕਦੇ ਜਾਂ ਛੇਤੀ ਮੁੜਿਆ ਹੀ ਤੇਰਾ ਟਾਈਮ ਪੂਰਾ ਹੋ ਗਿਆ। ਤੇ ਜਦੋਂ ਭਾਈ ਪੁਰਾਣੇ ਨੂੰ ਜਾ ਕੇ ਸੰਤਾਂ ਦੇ ਸਿਆਣੇ ਆ ਰੋਲ ਕੇ ਚੰਗੀ ਪੈ ਗਿਆ, ਭਾਈ ਪੁਰਾਣੇ ਨੂੰ ਤਰਸ ਕਰਕੇ ਕਿਹਾ ਹੁਣ ਸੰਗਤ ਕੀ ਰਹੋ ਕੁਝ ਨਾ ਖੁਦ ਕਿਸੇ ਨੇ ਲੈਣ ਪੱਖਾ ਫੜ ਲਾ ਸੇਵਾ ਕਰ। ਇਹ ਕਹਿਣ ਲੱਗਾ ਮਾਰਾ ਨੂੰ ਜਮਦੂਤ ਕੁਛ ਕਹਿਣਗੇ, ਕਹਿੰਦੇ ਜਮਦੂਤਾਂ ਦਾ ਜੇ ਜੋਰ ਨਾ ਇੱਥੇ ਨਾ ਆ ਜਾਂਦੇ ਹੁਣ ਨੀ ਉਹ ਆ ਸਕਦੇ। ਇਸ ਪ੍ਰਕਾਰ ਸਾਹਿਬ ਸਿੰਘ ਜੀ ਭਾਈ ਪੁਰਾਣੇ ਨੇ ਇਹਨੂੰ ਬਖਸ਼ਾ ਲਿਆ ਸੀ। ਸੋ ਹਜ਼ੂਰ ਫਰਮਾਉਂਦੇ ਹਨ, ਕਬੀਰ ਏਕ ਘੜੀ ਆਦੀ ਕਹੀ ਭਗਤਨ ਸੇਤੀ ਗੋਸ਼ਤ, ਭਗਤਾਂ ਦੇ ਨਾਲ ਗੋਸ਼ਤ ਕਰਨੀ ਚਰਚਾ ਕਰਨੀ ਹੈ। ਰੋਟੀਲੇ ਸੋ ਲਾਭ ਲਾਭ, ਇਸ ਪ੍ਰਕਾਰ ਇੱਕ ਘੜੀ ਦੇ ਲਾਭ ਦੇ ਨਾਲ ਉਸ ਬੰਧਨਾਂ ਤੋਂ ਛੁੱਟ ਗਿਆ ਸੀ, ਮੁਕਤ ਹੋ ਗਿਆ ਸੀ ਸ਼ਾਹੂਕਾਰ। ਕਬੀਰ ਭਾਗ ਮਾਛਲੀ ਸੁਰਾ ਪਾਲ, ਸਭ ਸੁਣੀਏ ਜੀ, ਕਾਂਸੀ ਲਈ ਜਿਹੜੇ ਭੰਗਾਂ ਪੀਂਦੇ ਹੈ, ਮੱਛੀਆਂ ਖਾਂਦੇ ਹੈ, ਤੇ ਸ਼ਰਾਬਾਂ ਪੀਂਦੇ ਹੈ, ਬਹੁਤ ਗੁੰਡੇ ਕਰਦੇ ਆ ਖਰਾਬੀਆਂ, ਉਹਨਾਂ ਨੂੰ ਵੇਖ ਕੇ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ, ਕਬੀਰ ਇਹ ਵੀ ਭਗਤ ਕਹਾਉਂਦੇ ਆ, ਇਹਨਾਂ ਦਾ ਕੀ ਹਾਲ ਹੋਵੇਗਾ? ਤਾਂ ਸੁਣ ਕੇ ਕਹਿੰਦੇ ਹਨ, ਕਬੀਰ ਮਾ ਭਾਗ ਮਾਛਲੀ ਸੁਰਾ ਪਾਲ, ਕਹਿੰਦੇ ਜਿਹੜੇ ਭੰਗ ਖਾਂਦੇ ਆ ਪੀਂਦੇ ਹੈ ਤੇ ਮੱਛੀ ਦਾ ਮਾਸ ਖਾਂਦੇ ਹੈ, ਸੁਰਾ ਪਾਲ ਅਤੇ ਸ਼ਰਾਬ ਪੀਂਦੇ ਹਨ, ਜਿਸ ਨੇ ਮੱਛੀ ਦਾ ਮਾਸ ਖਾ ਲਿਆ ਉਹ ਸਾਰੇ ਹੀ ਮਾਸ ਖਾ ਲਿਆ। ਤੇ ਮੱਛੀ ਇਹੀ ਹੀ ਚੀਜ਼ ਹੈ ਜੇ ਕੋਈ ਆਦਮੀ ਮੇਰੇ ਲਾਉਣ ਦਰਿਆ ਤੇ ਉਹਨਾਂ ਦੇ ਮਾਸ ਨੂੰ ਵੀ ਖਾ ਕੇ ਉਹ ਕੋਈਆਂ ਦਾ ਮਾਸ ਵੀ ਖਾ ਜਾਂਦੀ ਹੈ, ਇਹ ਵੀ ਭੈੜੀ ਚੀਜ਼ ਹੈ। ਸੋ ਇਸ ਤਰ੍ਹਾਂ ਮੱਛੀ ਨੂੰ ਖਾਂਦੇ ਆ ਜਿਹੜੇ, ਜਿਨ ਸ਼ਰਾਬ ਪੀਵੇ ਉਹ ਸਾਰੇ ਹੀ ਪਾਪ ਕਰ ਲੈ, ਜੋ ਜੋ ਪਾਣ ਪਹਿਲਾਂ ਨੀ ਚੱਬਦੇ ਆ ਜਿਹੜੇ ਤੇ ਸ਼ਰਾਬ ਪੀਂਦੇ ਹਨ, ਜੋ ਜੋ ਕਾਲੀ ਖਾਣੀਆਂ ਚੀਜ਼ਾਂ ਨੂੰ ਖਾਂਦੇ ਆ ਭੋਗਦੇ ਹਨ, ਕੀਰਤ ਵਰਤ ਨੇਮ ਕੀ, ਉਹਨਾਂ ਦੇ ਭੰਗ ਪੀਣ ਵਾਲਿਆਂ ਦੇ, ਮੱਛੀ ਦਾ ਮਾਸ ਖਾਣ ਵਾਲਿਆਂ ਦੇ, ਸ਼ਰਾਬ ਪੀਣ ਵਾਲਿਆਂ ਦੇ, ਤਾਨਾ ਚੱਬਣ ਵਾਲਿਆਂ ਦੇ, ਜਿਹੜੇ ਤੀਰਥ ਕੀਤੇ ਹੈ ਪਿਛਲੇ ਵਰਤ ਰੱਖੇ ਹੋਏ ਆ ਕਾਦਸੀਆਂ ਦੇ, ਨੇਮ ਕੀਤੇ ਹੋਏ ਹੈ ਉਹਦੇ ਕੀਤੇ ਹੋਏ ਜਮਨੇ ਮਾਦਕ, ਇਹ ਸਭਾ ਰਸਾਤਲ ਜਾਓ ਸਾਰੇ ਰਸਾਤਲ ਥੱਲੇ ਧਰਤੀ ਦੇ ਗਰਕ ਹੋ ਜਾਂਦੇ, ਨਾਸ ਹੋ ਜਾਂਦੇ ਹੈ, ਸੋਵਾਂ ਪਤਾਲ ਹੈ ਸਭ ਸੰਗੀ ਰਸਾਤਲ, ਉਹ ਨਰਕ ਵਿੱਚ ਜਾ ਕੇ ਪੈਂਦੇ ਹੈ ਇਸੇ ਪੁਰਖ, ਸਭ ਪੁੰਨ ਦਾ ਨਾਸ ਹੋ ਜਾਂਦੇ ਹੈ ਜਿਹੜੇ ਇਹਨਾਂ ਪਾਪਾਂ 'ਚ ਲੱਗੇ ਰਹਿੰਦੇ ਹੈ। ਇਸ ਕਰਕੇ ਖਾਲਸਾ ਜੀ ਸਿੱਖ ਨੂੰ ਅਨੁ ਤੋਂ ਬਿਨਾਂ ਕਿਸੇ ਚੀਜ਼ ਦਾ ਅਮਲੀ ਨਹੀਂ ਹੋਣਾ ਚਾਹੀਦਾ, ਜੋ ਅਮਲ ਖਾਣ ਵਾਲੇ ਹਨ। ਬਾਬਰ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਭੰਗ ਪੇਸ਼ ਕੀਤੀ ਸੀ, ਮਹਾਰਾਜ ਕਿਹਾ ਬਾਬਰਾ ਭਾਉ ਤੇਰਾ ਭੰਗ ਖੰਡੀ ਮੇਰਾ ਚੀਤ, ਮੇਰੇ ਵਾਹਿਗੁਰੂ ਦਾ ਜਿਹੜਾ ਪਾਇਆ ਉਹ ਸਾਡੀ ਭੰਗ ਹੈ ਅਤੇ ਸਾਡਾ ਚਿੱਤ ਹੀ ਅਸੀਂ ਇਹ ਖੰਡੀ ਕੂਲਾ ਰੱਖਿਆ ਜੀ ਇਹ ਪਾ ਕੇ ਰੱਖਦੇ ਹੈ। ਇਸ ਪ੍ਰਕਾਰ ਦੀ ਤਾਂ ਭੰਗ ਪੀਵੇ, ਭੰਗ ਪੀਣ ਵਾਲੇ ਫਕੀਰ ਨੂੰ ਸੋ ਇਸ ਪ੍ਰਕਾਰ ਦਸਵੇਂ ਪਾਤਸ਼ਾਹ ਲਿਖਿਆ ਹੈ, ਮਗਰਾ ਦੇਵਤਾ ਸਬਦ ਕੋਲ ਭੰਗ ਬਹਿ ਕਾਨੇਕ, ਜਿਹੜਾ ਸ਼ਰਾਬ ਪੀਂਦਾ ਸੱਤਾਂ ਕੋਲ ਨੂੰ ਕਲੰਕੀ ਕਰਦਾ ਹੈ, ਜਿਹੜਾ ਭੰਗ ਪੀਂਦਾ ਆਪਦੇ ਸਰੀਰ ਨੂੰ ਨਿਵਰਤ ਕਰ ਲੈਂਦਾ ਹੈ, ਸਰੀਰ ਨੂੰ ਨਾਸ਼ ਕਰ ਜਾਂਦਾ ਹੈ। ਇਸੇ ਪ੍ਰਕਾਰ ਜਗਤ ਜੂਤ ਸਭ ਕੋਲ ਰਹੇ ਤਮਾਖੂ ਪੀਣ ਵਾਲਾ ਸਭ ਕੋਲ ਨੂੰ ਕਲੰਕਿਤ ਕਰਦਾ ਹੈ, ਮੁੰਡਾ ਦਹੇ ਅਨੇਕ ਮੁੰਡਿਆ ਕਰਨ ਵਾਲਾ ਲੋਕਾਂ ਕੋਲ ਨੂੰ ਗਾਲ ਜਾਂਦਾ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜਿਹੜੇ ਵਿਦੇਸ਼ ਸਾਥੀ ਆ ਸਾਗਰੇ ਸਭ ਰੰਗ ਹਕੈਤਾਂ ਚ ਹੈ, ਉਹ ਸਾਗਰੇ ਸਾਗਰ ਨੂੰ ਸਾਗਰੇ ਰੰਗ ਸਭ ਸਿੰਘ ਜੀ ਵਿਦੇਸ਼ ਸਾਥੀ ਆ ਸਾਗਰੇ ਸਭ ਰੰਗ ਹਰਾ ਰੰਗ ਪ੍ਰੇਮ ਦਾ ਨਾਮ ਹੈ, ਮੇਰਾ ਅਮਨ ਸਾਹਿਬ ਜਦੋਂ ਮੇਰੇ ਹਰਿਆ ਰੰਗ ਤੋਂ ਉੱਥੇ ਪਾਠਸ਼ਾਮ ਚ ਹੈ ਉੱਥੇ ਪ੍ਰੇਮ ਦਾ ਹਰਾ ਰੰਗ ਹੈ, ਉਹ ਹਰਾ ਰੰਗ ਸੁੱਖੇ ਦਾ ਨਾਮ ਹੀ ਸਾਧ ਸਿੰਘ ਜੀ ਇਹਨਾਂ ਉਂਗਲਾਂ ਦਾ ਖੰਡਨ ਕੀਤਾ ਉਸ ਪ੍ਰਕਾਰ ਮਹਾਰਾਜ ਨੇ। ਤੀਰਥ ਵਾਸੇ ਪ੍ਰਕਾਰ ਹੋਰ ਵੀ ਇਹ ਅਰਥ ਕਰਦੇ ਹੋ, ਮਛਲੀ ਦਾ ਢਾਂਗ ਮਾਸ ਖਾਂਦੇ ਹਨ, ਸ਼ਰਾਬ ਪੀਂਦੇ ਹਨ, ਰੋਜੇ ਪ੍ਰਾਣੀ ਖਾ ਜਿਹੜੇ ਪ੍ਰਾਣੀ ਇਸਦੇ ਪ੍ਰਾਣੀ ਖਾਂਦੇ ਹਨ ਭੋਗਦੇ ਹਨ, ਤੀਰਥ ਵਰਤ ਨੇਮ ਉਹਨਾਂ ਦੇ ਤੀਰਥ ਰੱਖੇ ਹੋਏ ਵਰਤ ਨੇਮ ਆਦੇ ਕੀਤੇ ਹੋਏ, ਸਦਾ ਸਾਕਲ ਗਰ ਕੁੰਡੇ ਜਾਂਦੇ ਤੁਰੇ ਚ ਪੈਂਦੇ ਜਾਂਦੇ ਨਰਕ ਚ ਜਾਂਦੇ ਆ, ਇਸੇ ਪੁਰਖਾਂ ਨੇ ਪੁੰਨ ਦਾਨ ਕੀਤੇ ਸਭ ਨਾਸ ਹੋ ਜਾਂਦੇ ਹਨ। ਇਸੇ ਪ੍ਰਕਾਰ ਕਮੀਰ ਢੰਗ ਮਾਸ਼ ਵੀ ਸਿਰਾ ਪਾਉਣ, ਕਈ ਕਬੀਰ ਸਾਹਿਬ ਜੀ ਮਾਂ ਮਾਇਆ ਜਿਹੜੀ ਹੈ ਇਹ ਬੜੀ ਸੁਣੀ ਨਾਲ ਸ਼ੁੱਧ ਰੂਪ ਹੈ, ਤੁਛ ਰੂਪ ਹੈ ਅਤੇ ਸਿਰ ਦੇਵਤਿਆਂ ਦੇ ਹੱਥਾਂ ਦੀ ਇਹ ਧਰ ਜਾਣ ਵਾਲੀ ਹੈ, ਜਿਹੜੇ ਜਿਹੜੇ ਪਾਣੀ ਇਸ ਮਾਂ ਨੂੰ ਕਸੰਗਤ ਵਿੱਚ ਖਾਂਦੇ ਹੈ ਖਰਚਦੇ ਹੈ ਬੁਰੇ ਪਾਸਿਆਂ ਚ ਲਾਉਂਦੇ ਹਨ, ਤੀਰਥ ਵਰਤ ਨੇਮ ਕੀ ਉਹਨਾਂ ਦੇ ਤੀਰਥ ਕੀਤੇ ਹੋਏ ਵਰਤ ਰੱਖੇ ਹੋਏ ਯਵ ਨੇਮ ਕੀਤੇ ਹੋਏ ਸਦਾ ਰਸਾਤਲ ਜਾਓ ਸਾਰੇ ਮੁਲਕ ਵਿੱਚ ਹੀ ਜਾਂਦੇ ਨੇ ਇਸੇ ਪੁਰਖ। ਕਬੀਰ ਭਾਗ ਮਾਛਲੀ ਸੁਰਾ ਪਾਲ, ਸਿੰਘ ਜੀ ਮੁਰੱਬਿਆਂ ਦੇ ਇਲਾਕੇ ਵਿੱਚ ਜਦੋਂ ਜਾਈਏ ਉਹ ਸੁੱਕੇ ਤਮਾਕੂ ਦੇ ਪੱਤੇ ਚੱਬਣ ਨੂੰ ਭੰਗ ਕਹਿੰਦੇ ਉਹ ਲੋਕ, ਉਹ ਤਮਾਕੂ ਨੂੰ ਚੱਬ ਕਹਿੰਦੇ ਭਾਂਗ ਖਾਣਾ। ਇਸ ਪ੍ਰਕਾਰ ਜਿਹੜੇ ਤਮਾਕੂ ਆ ਕੇ ਚੱਬਦੇ ਹੈ, ਅੱਜ ਕੱਲ੍ਹ ਇਹ ਨਵਾਂ ਜਰਦਾ ਇਹਦਾ ਨਾਮ ਰੱਖਿਆ ਹੈ, ਬਾਹਰੇ ਲੋਕ ਬੈਲੀ ਇਹਨੂੰ ਖਾਂਦੇ ਹੈ। ਫਿਰ ਜਿਹੜੇ ਜਿਹੜੇ ਆਦਮੀ ਇਹਨਾਂ ਚੀਜ਼ਾਂ ਨੂੰ ਸ਼ਰਾਬਾਂ ਨੂੰ ਪੀਂਦੇ ਹੈ, ਤਮਾਕੂ ਖਾਂਦੇ ਹੈ, ਤੇ ਮਾਸ ਮੱਖੀ ਆਪ ਕਹਿੰਦਾ ਖਾਂਦੇ ਹੈ, ਜੋ ਦੇ ਉੱਤੇ ਤੀਰਥ ਵਰਤ ਨੇਮ ਕੀਏ, ਕਈ ਭਾਈ ਵੀ ਵੇਖੀ ਦੇ ਹੈ, ਮੂੰਹ ਚਾਚਾਨਾਂ ਨੂੰ ਚੱਬ ਕੇ ਗੁਰੂ ਗੋਸਾ ਜੀ ਕਰਦੇ ਆਉਂਦੇ ਆ, ਇੱਡੇ ਭੈਣਾਂ ਕੰਮ ਕਰਦੇ ਹੈ। ਸਤਿਗੁਰੂ ਰਾਮਦਾਸ ਜੀ ਫਰਮਾਇਆ, ਤਾਂਸ ਪਾਰੀ ਖਾਤਮੇ ਨੂੰ ਹਬੀਬੀਆਂ ਲਾਈਆਂ, ਹਰ ਹਰ ਕਲੇ ਚੋਕੇ ਲੰਪਕਣ ਚ ਲਾਈਆਂ, ਬੰਦ ਮਿਲਦਾ ਹੈ ਉਹਨਾਂ ਦੇ ਟਾਈਮ। ਤੀਰਥ ਵਰਤ ਨੇਮ, ਉਹਨਾਂ ਦੇ ਤੀਰਥ ਕੀਤੇ ਹੋਏ, ਵਰਤ ਰੱਖੇ ਹੋਏ, ਜਮ ਨੇਮ ਕੀਤੇ ਹੋਏ, ਸਦਾ ਰਸਾਤਲ ਜਾਣੇ ਮੁਰਗ ਵਿੱਚ ਜਾਂਦੇ ਆ, ਇਸੇ ਪੁਰਖਾਂ ਨੇ ਕੀਤਾ, ਸਭ ਕੀਤਾ ਕਰਮ ਕਰਮ ਨਿਸ਼ਚਲ ਹੋ ਜਾਂਦਾ ਹੈ। ਨੀਚੇ ਲੋਇਲ ਕਰ ਰਹੋ, ਕੋਈ ਵੀ ਪਤਵੇ ਮਹਾਂਪੁਰਖ ਦੀ ਸੰਗਤ ਕਰਕੇ ਮਹਾਤਮਾ ਕੋਮਲ ਕੀ ਦੁਆਰਾ ਅਕਾਲਤਾ ਨੂੰ ਪਾ ਕਰਕੇ ਕਬੀਰ ਸਾਹਿਬ ਦੇ ਪਾਸ ਆਇਆ। ਕਬੀਰ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਹੇ ਕਬੀਰ, ਨੀਚੇ ਲੋਇਲ ਕਰ ਰਹੋ, ਨੂੰ ਕਿਉਂ ਕਰ ਰੱਖੀਏ ਦੁਨੀਆਂ ਵੱਲੋਂ ਨਦੀਆਂ ਦੇ ਸਹਿਤ ਹੋ ਕੇ, ਇਹ ਸਾਜਨ ਘਾਤਮਾ ਅਕਾਲ ਪੁਰਖ ਨੂੰ ਘੱਟ ਸਕਦੇ, ਕਿਸੇ ਦੇ ਧਿਆਨ ਨੂੰ ਲੈ ਕੇ ਕਿਸੇ ਨੂੰ ਦੂਰ ਕਰਕੇ ਸਭ ਰਸ ਖੇਲ ਲਓ ਕੀ ਸਾਰੇ ਪਤੀ ਅਕਾਲ ਪੁਰਖ ਦੇ ਨਾਲ ਪ੍ਰੇਮ ਦੀ ਖੇਲ ਵਿੱਚ ਪਾਉਣਾ ਕਰੋ, ਖੇਲਣਾ ਕਰੋ, ਕੀ ਲਿਖਾਵੋ ਜਿਤਾਓ ਨਾ। ਇਸ ਪ੍ਰਕਾਰ ਕਿਸੇ ਨੂੰ ਦੱਸਣਾ ਜੋੜ ਵੀ ਨਹੀਂ ਆਪਣਾ ਆਨੰਦ ਇਹ ਦੱਸਿਆ ਹੈ। ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਹਨ, ਆਸ ਜਾਣ ਤਾਂ ਸੱਚ ਧਰੀ ਠੀਕ ਹੈ ਭਾਈ। ਜਿਹੜੇ ਇਸ ਪ੍ਰਕਾਰ ਦੇ ਅਦਭੁਤ ਲੋਕ ਆ, ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ, ਪਰ ਜਿਨ੍ਹਾਂ ਨੂੰ ਸੂਰ ਦੀ ਸਖਿਆਤਾ ਹੋ ਗਈ ਉਹ ਕਿਵੇਂ ਲੁਕੋ ਸਕਦੇ ਹਨ। ਆਸ ਜਾਣ ਚਾਹ ਸੱਚ ਧਰੀ ਪਹਿਲ ਤੇ ਚੌਂਹਠ ਘੜੀਆਂ ਜਾਂ ਕਿਉਂ ਕਸਮ ਕਰਦੇ ਸੱਚ ਘੜੀਆਂ ਜਿਹੜੀਆਂ ਹਨ, ਉਹ ਨਿਰਖ ਧਰਾ ਹੈ ਜੀ। ਆਉਂਦੇ ਪਾਣੀ ਸੱਜੇ ਕਰਜਾ ਹਰ ਅੰਦਰ ਹੋਵੇ ਨਾਲ ਵੇਖਦੇ ਰਹੀਏ ਅੰਦਰ ਬਾਹਰ ਜੋਤੀ ਸਰੂਪ, ਤੇ ਲੋਏ ਨਕਿਉਂ ਕਰੋ ਕਿਸ ਵਾਸਤੇ ਕਰਨੇ ਹੈ ਸੀ, ਘੱਟ ਦੇਖੋ ਸਾਰੇ ਅੰਦਰ ਪਤੀ ਆਪ ਨੂੰ ਦੇਖਣਾ ਕਰਦੇ ਹੈ। ਇਹ ਗਿਆਨ ਵਾਲਿਆਂ ਦਾ ਵੀ ਅਵਸਥਾ ਦੱਸਦੀ ਹੈ, ਪਹਿਲੀ ਜਿਗਿਆਸੂ ਸਮਾਧੀ ਵਾਲੇ ਦੀ ਕੋਮਲ ਪੁਰਖ ਦੀ ਅਵਸਥਾ ਦੱਸੀ ਹੈ। ਹੁਣ ਸਾਥੀ ਕੀ ਮੈਂ ਜੀਓ ਬਸਾ ਸਖੀਏ ਦੱਸ ਕੀ ਮੈਂ ਜੀਵ ਵਸਾ। ਸਤੀ ਪਰਮੇਸ਼ਵਰ ਈਸ਼ਵਰ ਵਿੱਚ ਜੀਵ ਜਾ ਕੇ ਭੇਦ ਹੁੰਦਾ ਵਸਦਾ ਹੈ, ਜੀ ਮੈਂ ਬਸਾ ਕੇ ਜੀਵ ਜਾ ਕੇ ਕੀ ਪਰਮੇਸ਼ਵਰ ਆ ਕੇ ਵਸਦਾ, ਇਹ ਸਾਡਾ ਪ੍ਰਸ਼ਨ ਹੈ, ਦੱਸੋ ਤੁਸੀਂ ਜੀਓ ਪੀਓ ਬੂਝੋ ਨਹੀਂ ਮਸਤੀ ਦੇ ਨਾਲ ਤੁਰਦੇ। ਕਹਿੰਦੇ ਪਹਿਲੀ ਨਾ ਮੈਨੂੰ ਇਹ ਚੇਤਾ ਵੀ ਜੀਵ ਕੌਣ ਹੈ ਤੇ ਪੀਓ ਇੱਥੇ ਪਤੀ ਈਸ਼ਰ ਕੌਣ ਹੈ, ਚੇਤਾ ਹੀ ਮਿਲਦਾ ਉਸ ਵੇਲੇ ਆਨੰਦ ਕਹਿ ਜੀਓ ਕੇ ਘੜੀ ਕੀ ਦੱਸੀਏ ਜੀਵ ਹੈ ਕਿ ਪੀਓ ਹੈ, ਇਹ ਦੋਵੇਂ ਗੱਲਾਂ ਕਹੀਆਂ ਨਹੀਂ ਜਾਂਦੀਆਂ। ਜੇ ਤਾਂ ਦੋ ਵੱਖੋ ਵੱਖਰੇ ਹੋਣ ਤਾਂ ਵੱਖੋ ਵੱਖਰੇ ਕਹਿ ਦੀਏ, ਇਹ ਮਸਤੀ ਨਾਲ ਕਰਨੇ ਰੁਕਾ ਹੈ। ਦੂਸਰਾ ਇਹਦੇ ਵਿੱਚ ਹੁਣ ਸਤੀ ਕੀ ਮੈਂ ਜੀਓ ਬਸਾ, ਭਗਤ ਰਾਮ ਦੀ ਗਿਆਨੀ ਹਮੀਦੀ ਵਾਲੇ ਹੋਏ ਹੈ, ਉਹ ਇਹ ਅਰਥ ਕਰਿਆ ਕਰਦੇ ਹੈ ਸਖੀ ਜੀਰੋ ਚ ਕੀ ਪਤੀ ਪਰਮੇਸ਼ਵਰ ਵਸਦਾ ਹੈ, ਮੈਂ ਬਸਾ ਕੇ ਕੀ ਜੀਰੋ ਚ ਪਤੀ ਕੀ ਮੈਂ ਜੀਵਨ ਕੀਰੇਂਦਰ ਬਸਣਾ ਸੀ ਜੀਓ ਪੀਓ ਬੂਝੋ ਪਤਾ ਨਹੀਂ। ਕਹਿੰਦੇ ਜੀਰੇਂਦਰ ਕੀ ਪਰਮੇਸ਼ਵਰ ਹੀ ਵਸਦਾ ਹੈ, ਜੀਓ ਕੇ ਕੀ ਕਹੀਏ ਜੀਵਾ ਕੀ ਹੈ। ਇਹਦੇ ਵਿੱਚ ਸਾਧ ਸੰਗਤ ਜੀ ਉਪਾਸਕ ਨੂੰ ਕਿੱਥੇ ਅਨੰਤ ਕਰ ਦਿੱਤਾ ਹੈ ਤੇ ਉਪਾਸ ਦੇਵਤਾ ਰੱਖ ਲਿਆ ਹੈ, ਤੇ ਅਸੀਂ ਉਪਾਸਨਾ ਦੱਸੀ ਹੈ, ਉਪਾਸਨਾ ਦਾ ਫਲ ਦੱਸਿਆ ਹੈ ਕਿ ਪਤੀ ਪਰਮੇਸ਼ਵਰ ਰਹਿ ਜਾਂਦਾ ਉਹੀ ਉਹ ਇਹ ਨਾ ਕੋਈ ਇਹ ਨਹੀਂ ਰਹਿ ਜਾਂਦਾ ਹੈ। ਤੇ ਜੇ ਕਰਕੇ ਸਭ ਸੰਗਤ ਜੀ ਆਧਾਰ ਅਭੇਜ ਦਾ ਸੰਬੰਧ ਕਰੀਏ, ਅਭੇਜ ਵਸਤੂ ਦਾ ਭਾਵ ਕਰਦਾ ਹੈ ਅਤੇ ਆਧਾਰ ਨੂੰ ਰੱਖ ਲਿਆ ਹੈ, ਅਤੇ ਜੇ ਕਰਕੇ ਜੀਵ ਨੂੰ ਕਹੀਏ ਦੂਰ ਕਰ ਦਿੱਤਾ ਹੈ ਤੇ ਫਿਰ ਜੀਵ ਪੁਣਾ ਜਿਹੜਾ ਸੀ ਉਹ ਮਿਟ ਗਿਆ ਹੈ, ਅਤੇ ਜੇ ਈਸ਼ਵਰ ਨੂੰ ਕਹੀਏ ਮਿਲ ਗਿਆ ਹੈ ਤੇ ਈਸ਼ਵਰ ਪੁਣੇ ਦਾ ਭਾਵ ਹੋ ਗਿਆ। ਇਸ ਕਰਕੇ ਵਾਚ ਅਰਥ ਛੱਡਣਾ ਜੀਵ ਦਾ ਵੀ ਤੇ ਈਸ਼ਵਰ ਦਾ ਵੀ, ਦੋਹਾਂ ਵਾਚ ਅਰਥ ਛੱਡ ਕੇ ਮਸਤੀ ਵਾਲੇ ਕਹਿਣਾ ਹੈ ਕਿ ਦੱਸੀਏ ਵੀ ਜੀਵ ਹੈ ਕਿ ਪੀਵ ਹੈ। ਜੀਵ ਦਾ ਵਾਚ ਅਰਥੀ ਅਸੀਂ ਗੱਲ ਕਰ ਦਿੱਤਾ ਖਦਮਕਾਰ ਉਹ ਤਿਆਗ ਤੇ, ਬਾਕੀ ਰਹਿ ਗਿਆ ਸੱਚ ਆਨੰਦ ਸਰੂਪ। ਈਸ਼ਵਰ ਦਾ ਸੰਬੰਧ ਤਾਂ ਸਰਵਤੀ ਹੈ, ਛੇ ਗੁਣ ਸੜਕੇ ਧਰਮ ਸ੍ਰੀ ਅਸਮਰਾਜ ਗੁਣ ਸਰਵ ਸ੍ਰੀ ਬਲਿਆਣ, ਬਾਕੀ ਰਹਿ ਗਿਆ ਸੱਚ ਆਨੰਦ ਰੂਪ, ਉਹ ਹੀ ਦੱਸਿਆ ਨਹੀਂ ਜਾਂਦਾ। ਕਹੋ ਕਬੀਰ ਗੁੰਡੋ ਗੁਰਖਾਇਆ, ਪੁੱਛੇ ਤੇ ਕਿਆ ਕਹੀਏ, ਕਸਮ ਬਣਦਾ ਨੀ ਹੈ ਕਿਸੇ ਪ੍ਰਕਾਰ।
ਕਬੀਰ ਬਾਹਮਣ ਗੁਰੂ ਹੈ ਜਗਤ ਕਾ,
ਮੈਨੂੰ ਕਹਿਣ ਲੱਗਾ ਬਾਹਰ ਗੁਰੂ ਤਾਂ ਅਸੀਂ ਇਹਨੇ ਕਿਹਾ ਜੋ ਕਹਿੰਦੇ ਭਗਤ ਹੈ, ਤੂੰ ਕਿੰਨੀ ਧਰਤੀ ਕਰ ਲੈ। ਕਬੀਰ ਨੂੰ ਕਹਿਣ ਲੱਗਾ ਤਾਂ ਸਾਡੇ ਗੁਰੂ ਧਾਰੇ ਬਿਨਾਂ ਤੁਸੀਂ ਮੁਕਤ ਨੀ ਹੋ ਸਕੋਗੇ। ਤਾਂ ਸਾਹਿਬ ਕਬੀਰ ਜੀ ਕਹਿੰਦੇ ਸੁਣ ਕੇ ਭਾਈ,
ਕਬੀਰ ਬਾਹਮਣ ਗੁਰੂ ਹੈ ਜਗਤ,
ਬਾਹਮਣ ਤੁਸੀਂ ਜਗ ਦੇ ਗੁਰੂ ਕਹਾਉਂਦੇ ਹੋ ਆਪਣੇ ਆਪ ਨੂੰ ਕਹਾਂ ਜੋਗਿਆਂ ਤੇ,
ਭਗਤਨ ਕਾ ਗੁਰ ਨਾ,
ਤੁਸੀਂ ਭਗਤਾਂ ਦੇ ਗੁਰੂ ਨਹੀਂ ਹੋ ਸਕਦੇ, ਸੰਸਾਰੀ ਜੀਆਂ ਦੇ ਸਭ ਗੁਰੂ ਬਣੇ ਰਹੋ।
ਅਰਜ ਉਰਜ ਕੈ ਪਾਚ
ਭਾਈ, ਅਰਜ ਉਰਜ ਕੇ ਫਸ ਫੁਸ ਕੇ,
ਚਾਰੋਂ ਵੇਦੋਂ ਲਹਾਰ
ਕਰਮ ਕਾਂਡ ਵਿੱਚ ਅਰਜ ਉਰਜ ਕੇ ਫਸ ਫੁਸ ਕੇ ਮਰ ਗਏ ਹੋ ਆਪ, ਅਰਜ ਦੇਖੋ ਉਹ ਜਾਣ ਜਾ ਕੇ ਦੂਆ ਨੂੰ ਵੀ ਆਪਦੇ ਕਾਸ਼ਟਾਂ ਨੂੰ ਮਾਰ ਦਿੱਤਾ ਹੈ।
ਹਰ ਹੈ ਕਾਂਡ ਰੇਤ ਮਹਿਲ ਵਿਖਰੀ,
ਕਬੀਰ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ? ਤਾਂ ਕਬੀਰ ਸਾਹਿਬ ਜੀ ਕਹਿੰਦੇ ਹਰੀ ਤਾਂ ਭਾਈ ਖੰਡ ਵੀ ਨਹੀਂ ਆਈ ਹੈ, ਤੇ ਮੈਲ ਕੀ ਏਕਾ ਹੈ ਵਿੱਚ ਖਿੜੀ ਹੋਈ ਮਿਲੀ ਹੋਈ ਹੈ।
ਮਾਤੀ ਕਿਵੇਂ ਨਾ ਜਾ,
ਮਾਤੀ ਦੇ ਸੁੰਡ ਨਾ ਆਈ ਖੰਡ ਕਿਵੇਂ ਜਾ ਸਕਦੀ?
ਮੈਂ ਕਬੀਰ ਗੁਰ ਭਲੀਏ
ਸਿਟਕੇ ਲਾਏ ਨੀ ਕਿਵੇਂ ਜਾ ਸਕੀ, ਏਕਾ ਜੇ ਕਹਿ ਲਾਏਗਾ।
ਮੈਂ ਕਬੀਰ ਗੁਰ ਭਲੀ
ਬੁਰਾਈ ਸਾਹਿਬ ਕਹਿੰਦੇ ਹਨ, ਗੁਰੂ ਸਾਹਿਬ ਨੇ ਸਾਨੂੰ ਇਹ ਭਲੀ ਸਿੱਖਿਆ ਬੁਝਾਈ ਸਮਝਾਈ ਹੈ।
ਰੀਤੀ ਹੋਏ ਤੈ ਖਾਣੀ
ਉਹ ਕੇ ਖੰਡੀ ਦਾਣੇ ਚੁਣ ਚੁਣ ਖਾਵੇ। ਭਾਈ ਗੁਰਨਾਥ ਜੀ ਕਹਿੰਦੇ ਖੰਡ ਦੇ ਵਾਲੇ ਨੂੰ ਚੁਣ ਚੁਣ ਕੇ ਖਾ ਲੈ, ਕੀੜੀ ਹਾਂ ਕੀੜੀ ਵੱਧ ਕੇ ਨਿਮਰਤਾ ਧਾਰ ਕੇ ਗਰੀਬੀ ਧਾਰ ਕੇ ਜੋ ਹਰੀ ਜੀ ਸੱਚੇ ਮਨ ਰੂਪ ਹੈ ਉਹਨੂੰ ਚੁਣ ਚੁਣ ਕੇ ਖਾ ਲੈ, ਸਭਿਆ ਦੁੱਖ ਨੂੰ ਮਾਇਆ ਵਾਲਿਆ ਰੂਪਾਂ ਦਾ ਰੂਪਾਂ ਦਾ ਤਿਆਗ ਕਰ ਦੇ, ਇਹ ਸੋਹਣੀ ਗੁਰੂ ਸਾਹਿਬ ਨੂੰ ਭਲੀ ਬੁਝਾਈ ਹੈ। ਅੱਜ ਕੱਲ੍ਹ ਦੇ ਸਭ ਸੰਗੇ ਜੀ ਸਵਾਲੇ ਜਿਹੜੇ ਉਹ ਕਰਦੇ ਹੈ, ਜੇ ਖੰਡ ਰੋਤੇ ਜੀ ਦੁੱਲ ਜਾਵੇ ਉਹ ਸਮੇਂ ਰੋਤੇ ਖੰਡ ਚੱਕ ਲੈਂਦੇ ਹੈ, ਚੱਕੇ ਖੰਡ ਦੇ ਤਾਂ ਹੀ ਇੱਕ ਬਾਲਟੀ ਪਾਣੀ ਦੇ ਵਿੱਚ ਉਹ ਸਾਰੀ ਖੰਡ ਤੋਂ ਰੇਤਾ ਪਾ ਦਿੰਦੇ ਹੈ, ਰੇਤਾ ਥੱਲੇ ਬਹਿ ਜਾਂਦਾ ਹੈ ਤੇ ਖੰਡ ਦੇ ਵੀ ਸਰਬਤ ਬਣ ਜਾਂਦੀ ਹੈ, ਫਿਰ ਉਸ ਖੰਡ ਨੂੰ ਪਾਣੀ ਨੂੰ ਉਠਾ ਕੇ ਰੇਤਾ ਥੱਲੇ ਛੱਡ ਕੇ ਇੱਕ ਰਾਹੀ ਚਾੜ ਕੇ ਬਾਲਣ ਮਚਾ ਕੇ ਹੌਲੀ ਹੌਲੀ ਮੱਠੀ ਮੱਠੀ ਅੱਗ ਮਚਾਉਂਦੇ ਹੈ, ਮੱਠੀ ਮੱਠੀ ਅੱਗ ਮਚਾ ਕੇ ਖੰਡ ਸਾਫ਼ ਰਹਿ ਜਾਂਦੀ ਹੈ, ਪਾਣੀ ਸਰ ਜਾਂਦਾ ਹੈ, ਇਸ ਤਰੀਕੇ ਨਾਲ ਖੰਡ ਵੀ ਨਿਕਲ ਆਉਂਦੀ ਹੈ। ਸੋ ਇਸ ਤਰੀਕੇ ਨਾਲ ਦੱਸਦੇ ਹਨ ਪਰਮੇਸ਼ੁਰ ਦੀ ਪ੍ਰਾਪਤੀ, ਕਹਿੰਦੇ ਹਨ ਮਾਇਆ ਰੋਟੇ ਵੀ ਨਹੀਂ ਆਈ ਤੇ ਖੰਡ ਵੀ ਨਹੀਂ ਆਈ, ਬ੍ਰਹਮ ਇਹ ਦੋਵੇਂ ਇੱਕੋ ਰੁੜੇ ਹੋਏ ਹੈ, ਰਲੇ ਆ ਕੇ ਪੂਰੇ ਰੂਪੀ ਪਾਣੀ ਵਿੱਚ ਰਲਾਉਣਾ ਚਾਹੀਦਾ ਹੈ, ਪ੍ਰੇਮ ਰੂਪੀ ਪਾਣੀ ਨਾਲ ਸਰਬਤ ਵੀ ਨਹੀਂ ਆਈ, ਪਰਮੇਸ਼ੁਰ ਦੀ ਜੋਤ ਬਣ ਜਾਂਦੀ ਹੈ ਤੇ ਸਭ ਸਰੂਪੀ ਸਭ ਸਰੂਪ ਰੂਪੀ ਸਭ ਸੰਬੰਧੀ ਕੜਾਹੀ ਦੇ ਵਿੱਚ ਤੇ ਵਿਰਾਜ ਲੋਕ ਰੂਪੀ ਚੁੱਲ੍ਹੇ ਵਿੱਚ ਪੈਦਰੂਪੀ ਅਗਨੀ ਜਾਲ ਕਰਕੇ ਬੁਖਾਰਿਆਂ ਨੂੰ ਬਾਲਣ ਬਣਾ ਕੇ ਤੇ ਮੱਠੀ ਮੱਠੀ ਅੱਗ ਬ੍ਰਹਮ ਨੂੰ ਹਰਦੀ ਮਚਾ ਕੇ ਦੁਨੀਆਂ ਦੁਨੀਆਂ ਦਾ ਮੋਹ ਆ ਪਾਣੀ ਸੁਖਾ ਸਾਰਾ ਸੁਕਾ ਦੇਣਾ ਚਾਹੀਦਾ ਹੈ ਤੇ ਫਿਰ ਖੰਡ ਵੀ ਈਸ਼ਵਰ ਅੰਦਰੋਂ ਪ੍ਰਗਟ ਹੋ ਜਾਂਦਾ ਹੈ। ਪਰ ਸੋਹਣਾ ਤਰੀਕਾ ਦੱਸਿਆ ਫਿਰੀ ਵੀ ਨਹੀਂ ਮੰਮਤ ਦਾ ਧਾਰ ਕੇ ਚੁਣਕੇ ਖਾਣਾ ਕਰੋ ਧਾਰ ਗੁਰੂ ਪਰਮੇਸ਼ਰ ਦਾ
ਕਬੀਰ ਜੋਤੇ ਸਾਧ ਤੇਰਾ ਮੁਰਤੀ
ਗੁਰੂ ਸਾਹਿਬ ਵੀ ਕਹਿੰਦੇ ਪਾਣੀ ਜੇ ਤੇਰੇ ਅੰਦਰ ਸਾਧ ਸੜਦਾ ਹੈ ਨਾ ਸਭ ਇੱਛਾ ਹੈ
ਪੱਕੇ
ਮਹਾਤਮਾ ਜਿਹੜੇ ਹਨ ਉਹਨਾਂ ਦੇ ਨਾਲ ਖੇਡ ਮਿਲਾਪ ਕਰ
ਰਹੇ
ਪੀੜ ਨਾ ਕਰੀਏ
ਖਲ ਪਈ ਨਾ
ਖਲ ਬਣਦੀ ਹੈ ਤੇਲ ਬਣਦੀ ਹੈ ਇਸੇ ਪ੍ਰਕਾਰ ਕੋਈ ਰਹਿ ਨਹੀਂ ਗਿਆ ਇੱਕ ਸਲੋਕ
ਹਾਲ ਕਰ
ਰਹਿੰਦੀ ਹੈ ਪਹਿਲਾਂ ਸਲੋਕ ਵਿੱਚ ਰਹਿੰਦੇ ਤੇ
ਕਬੀਰ ਜੋਤੇ ਸਾਧ ਤੇਰਾ ਮੁਕੀ
ਨਹੀਂ ਕਿਹਾ ਸਲੋਕ ਅਗਲਾ ਪੜ੍ਹਦਾ ਹੈ ਪਹਾੜ
ਕਬੀਰ ਜੋਤੇ ਸਾਧ ਤੇਰਾ ਮੁਕੀ
ਸਾਹਿਬ ਜੀ ਇਹਨੇ ਜੋ ਤੁਹਾਨੂੰ ਸਾਧ ਸੰਗਰ ਹੈ ਇੱਛਾ ਪ੍ਰਭ ਪਿਆਰੇ ਅਕਾਲ ਪੁਰਖ ਦੇ ਮਨ ਦੀ
ਗੀਤ ਕਾਟ ਕਰ ਗੋ
ਆਵੇ ਸਿਰ ਨੂੰ ਕੱਟ ਕਰਕੇ ਗੋ ਖਿੱਦੇ ਬਣਾ ਦੇ
ਖੇਲ ਖੇਲ ਹਾਲ
ਖੇਡ ਦੀ ਮਸਤੀ ਨਾਲ ਤੇਰਾ ਸਿਰ ਖੁਦੋ ਬਣ ਜਾਵੇ ਹਾਲ ਚਾਲ ਲੈ ਮਸਤੀ ਚਾਲ ਲੈ ਖੇਲਦਾ ਹੋਇਆ ਫਿਰ ਨਾਮ ਦੀ ਲੋੜ ਨਹੀਂ ਹੈ
ਹੋਏ ਤਾਂ
ਹੋਏ ਕੁਛ ਹੋਏ ਪਰਮੇਸ਼ਰ ਨੂੰ ਤੂੰ ਹੋ ਜਾਏਗਾ ਜੋ ਤੈਨੂੰ ਮਸਤੀ ਚੜ ਜਾਏਗੀ ਇਸੇ ਪ੍ਰਕਾਰ
ਸਰੀਰ ਜੋ ਤੇ ਸਾਧ ਤੇਰਾ
ਗੁਰੂ ਜੀ ਕਹਿੰਦੇ ਜੋ ਤੈਨੂੰ ਸਭਰ ਇੱਛਾ ਹੈ ਸਰਦਾ ਪਿਆਰੇ ਦੇ ਮਿਲਾਉਂਦੀ
ਕਰ ਗੁਰੂ
ਹੰਕਾਰ ਇਹਨੂੰ ਕੱਟ ਕਰਕੇ ਖੁਦ ਵੀ ਨੀ ਆਈ ਬਣਾਵੇ
ਖੇਲ ਤਾਂ ਹਾਲ ਕਾ
ਪ੍ਰੇਮ ਦੀ ਖੇਲ ਜੇ ਤੋ ਪ੍ਰੇਮ ਖੇਲ ਕਾ ਚਾਹੋ ਸਿਰ ਪਲੀ ਗਲੀ ਮੇਰੀ ਆਓ ਹਾਲ ਮਸਤੀ ਚਾਲ ਲਓ ਮਹਾਰਾਜ ਪ੍ਰੇਮ ਜੀ ਹੋਵੇ ਬ੍ਰਹਮ ਦਾ ਰੂਪ ਹੋ ਜਾਏਗਾ, ਵੱਖਰਾ ਨਹੀਂ ਰਹੇਗਾ।
ਕਬੀਰ ਜਾ ਕੇ ਸਾਧ ਤੇਰਾ
ਕਬੀਰ ਜੀ ਕਹਿੰਦੇ ਜੇ ਤੈਨੂੰ ਸਰਦਾ ਹੈ ਪਿਆਰੇ ਦੇ ਮਿਲਣ ਦੀ ਸਭ ਇੱਛਾ ਹੈ ਜਿਹੜੇ ਮੁਕਾਬਲ ਨੂੰ ਜਿੱਤਣ ਵਾਲੇ ਮਹਾਂਪੁਰਖ ਪੱਕੇ ਪ੍ਰਸਤ ਅਵਸਥਾ ਵਾਲੇ ਜਾਨਵਾਨ ਹੈ ਉਹਨਾਂ ਦੇ ਨਾਲ ਖੇਲ ਪ੍ਰੇਮ ਦੀ ਖੇਲ
ਸਰਸੋਂ
ਪੀੜਵੇ ਕਰੀਏ
ਨਾ ਖਲ ਭਈ
ਨਾ ਖਲ ਨਿਕਲਦੀ ਨਾ ਪੇੜ ਨਿਕਲਦਾ ਕੱਚੀ ਸਰੋਂ ਵੀ ਨਹੀਂ ਕੱਚੇ ਆਦਮੀ ਨੇ ਜਿਹੜੀ ਪਸੰਦ ਕਰਨੀ ਹੈ ਸੰਗਤ ਕਰਨੀ ਹੈ ਨਾ ਤੈਨੂੰ ਖਵਾ ਦੁਨੀਆਂ ਦਾ ਸੁੱਖ ਪ੍ਰਾਪਤ ਹੁੰਦਾ ਅਤੇ ਨਾ ਤੈਨੂੰ ਪਰਮੇਸ਼ਰ ਦਾ ਪ੍ਰੇਮ ਸੱਚਖੰਡ ਦਾ ਸੁੱਖ ਬ੍ਰਹਮ ਆਨੰਦ ਪ੍ਰਾਪਤ ਹੁੰਦਾ ਉਹ ਅੰਗਰੇ ਰਹਿ ਜਾਂਦੇ ਦੋਵੇਂ ਥਾਂ ਤੇ ਰਹੇ ਮੇਰਾ ਸਾ
ਮੂਲਤ ਗੁਣ ਹੈ ਅੰਧ ਜਾਤ ਹੁਣ
ਇੱਕ ਨਾਮ ਦੇਵ ਜੀ ਦਾ ਮਹਾਰਾਜ ਸਾਹਿਬ ਜੀ ਸਲੋਕ ਲਿਖਦੇ ਹਨ
ਮੂਲਤ ਗੁਣ ਹੈ ਅੰਧ ਜਾਤ
ਅੰਧੇ ਅਗਿਆਨੀ ਜਦ ਮੁਕਤੀ ਨੂੰ ਭਾਲਦੇ ਹੈ ਭੋਲੇ ਸੰਸਾਰ ਨੂੰ ਭਾਲਦੇ ਸਰਵੇ ਪ੍ਰਾਪਤੀ ਨੂੰ
ਹਰ ਕੀਮਤ ਨਾ ਹੀ ਸਾਰੇ ਸੰਗਤਾਂ ਨੂੰ
ਸੰਗਤ ਕਰਦੇ ਨੀ ਐਵੇਂ ਭਾਲਦੇ ਸਰਵੇ ਬਣਿਆ ਵਿੱਚ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਸੰਤਾਂ ਦੀ ਸੰਗਤ ਦੁਆਰਾ ਜਿਨ ਬਹਿੜੇ ਨਹੀਂ ਕੀਨਦੇ ਸੰਗਤਾਂ ਦੀ ਨਹੀਂ ਜੇ ਸੂਰ ਦਾ ਹੱਥ ਮਾਰੀ ਜਾਵੇ ਇਸ ਪ੍ਰਕਾਰ ਗਿਆਨੀ ਲੋਕ ਉਹਨਾਂ ਦੀ ਗੱਲ ਰੀਤੀ ਵੀ ਨਹੀਂ ਆਈ ਸੰਸਾਰ ਦੇ ਭਾਵ ਦੇ ਫਿਰਦੇ ਹਨ
ਮੈਂ ਨਾਮਾ ਕਿਉਂ ਪਾ
ਭਗਵਾਨ ਜੀ ਤੈਨੂੰ ਕਿਸ ਪ੍ਰਕਾਰ ਪਾਇਆ ਜਾਵੇਗਾ
ਫਿਰ ਭਗਤਾਂ ਭਗਵਾਨ
ਦੋਨੋਂ ਭਗਵਾਨ ਭਗਤਾਂ ਦੀ ਸੰਗਤ ਭਗਵਾਨ ਨੂੰ ਕਿਵੇਂ ਪਾ ਲੈਂਦੇ ਫਿਰ ਭਗਤੋਂ ਨਿਸ਼ਚੇ ਕਰੋ ਭਗਵਾਨ ਦੀ ਪ੍ਰਾਪਤੀ ਭਗਤਾਂ ਸੰਤਾਂ ਦੀ ਸੰਗਤ ਬਿਨਾ ਨਹੀਂ ਕਿਸੇ ਨੂੰ ਵੀ ਪ੍ਰਾਪਤ ਹੋ ਸਕਦੀ
ਹਰ ਕੋ ਹੀਰਾ
ਸਾਧ ਜੀ ਦਾ ਮਹਾਰਾਜ ਸਾਹਿਬ ਲਿਖਦੇ ਹਨ
ਹਰ ਕੋ ਹੀਰਾ ਸਾਧ
ਭਗਤ ਰਵਦਾਸ ਜੀ ਕਹਿੰਦੇ ਹਰੀਏ ਹੀਰੇ ਦੀ ਨਹੀਂ ਅਮੋਲਕ ਉਸ ਨੂੰ ਜਿਹੜੇ ਲੋਕ ਸਨ ਹੁੰਦੇ ਹਨ
ਆਣ ਕੀ
ਆਰ ਦੇਵੀ ਦੇਵਤਿਆਂ ਦੀ ਆਸ ਕਰ ਲਈ ਹੈ ਸਾਨੂੰ ਮੁਕਤ ਕਰੇਗਾ ਕਲਿਆਣ ਕਰੇਗਾ
ਦੇਵੀ ਦੇਵਾ ਪੂਜੀਏ ਭਾਈ ਕਿਆ ਮਾਂਗੋ ਤਿਆਗੇ ਪਾਹਣੀਰ ਪਖਾਲੀਏ ਭਾਈ ਜਨਮ ਬੁੱਢਾ ਤੇ ਹਾਂਜੀ ਤੇ ਨਰ ਦੋਜਕ ਜਾਓ
ਨਰਕ ਵਿੱਚ ਪੁਰਖ ਜਾਣਗੇ ਸਬਦਾਸ ਜੀ ਕਹਿੰਦੇ ਹਨ
ਭਾਸ਼ਾ ਰਵਦਾਸ
ਸੱਚੇ ਮਤਲਬ ਉਲਾਸ ਭਗਤ ਜੀ ਕਹਿੰਦੇ ਸੀ ਕਹਿੰਦੇ ਹਾਂ ਲੁਕੋ ਕੇ ਵੀ ਦੱਸਦੇ
ਕਬੀਰ ਜਾਓ ਗ੍ਰਹਿ ਕਰੇ ਤਾਂ ਧਰਮ ਤਾਰਨੀ
ਸਾਹਿਬ ਜੀ ਕਹਿੰਦੇ ਹਨ ਜਿਸ ਨਿਗਮ ਨੂੰ ਧਾਰੀਅਰ ਚ ਪੱਕੇ ਰਹਿਣਾ ਚਾਹੀਦਾ ਹੈ ਜੇ ਤਾਂ ਦ੍ਰਿਸ਼ਟ ਕਰ ਲਿਆ ਤਾਂ ਦ੍ਰਿਸ਼ਟੀਆਂ ਵਾਲਾ ਧਰਮ ਕਰ ਗ੍ਰਿਸ਼ ਦਾ ਧਰਮ ਹੈ ਦੇਖੋ ਪੁੰਨ ਦਾਨ ਕਾ ਕਰੇ ਸਰੀਰ ਤੇ ਸੋ ਗਈ ਸੀ ਗੰਗਾ ਕਾ ਨੀਰ ਆਪਣੇ ਸਰੀਰ ਨੂੰ ਪੁੰਨ ਦਾਨ ਕਰਨ ਵੇਲੇ ਸਾਧ ਸੰਗਤ ਜੀ ਸਰੀਰ ਤੱਕ ਜਿਵੇਂ ਹਰੀਚੰਦ ਨੂੰ ਦੇ ਦਿੱਤਾ ਸੀ ਆਪਦੇ ਸਰੀਰ ਨੂੰ ਤੇ ਉਹ ਆਪਦੇ ਸਰੀਰ ਨੂੰ ਵੀ ਕੁਰਬਾਨ ਕਰਦੇ ਨੇ ਉਹ ਗ੍ਰਸਤੀ ਗੰਗਾ ਦੇ ਪਾਣੀ ਵਰਗਾ ਉਦਮ ਜਲ ਵਾਲਾ ਸ਼ੁੱਧ ਚਿੱਤ ਵਾਲਾ ਹੁੰਦਾ ਹੈ
ਜੋ ਗ੍ਰਹਿ ਕਰੇ
ਜੋ ਗ੍ਰਸਤ
ਗ੍ਰਹਿ ਕਰੇ ਦਾ ਧਰਮ ਕਰ
ਗ੍ਰਸਤ ਕਰਨ ਧਰਮ ਕਰ ਗ੍ਰਸਤ ਦਾ ਧਰਮ ਹੈ ਜੇ ਕਰ ਸਾਧ ਨਾ ਸੋਈਏ ਹਰ ਕੀ ਸੇਵਾ ਨਾ ਹੈ ਤੇ ਕਰਮ ਦਾ ਵਿਸਾਰ ਕੇ ਭੂਤ ਵਸੋ ਕਰਮਾ ਹੈ ਇਸ ਭੇਖੋ ਸਾਵੋ ਗ੍ਰਹਿ ਪਦਾ ਜਿੱਥੋਂ ਕੋਈ ਵਰਤਾ ਹੈ ਜਿੱਥੇ ਕੋਈ ਵਰੋ ਸਾਵੋ ਗ੍ਰਸਤ ਕਰਨਾ ਹੈ ਜਿੱਥੇ ਕਿਸੇ ਨੂੰ ਪਾਣੀ ਤੇ ਮਾਲਕ ਪਾਥਰ ਮਾਰਗਤ ਹੈ ਮਾਰਤ ਮਾਰਕ ਲੋ ਕਰਨਾ ਹੈ ਰਾਮੀ ਉਹ ਧਰਮ ਹੀ ਚੰਗਾ ਹੈ ਜੋ ਗ੍ਰਸਤ ਕਰਦਾ ਹੈ ਤਾਂ ਧਰਮ ਪੁੰਨ ਦਾਨ ਕਰਿਆ ਕਰ
ਨਾਹੀ ਤਾਂ ਕਰ ਬੈਰਾ
ਵੈਸੋ ਕਿਰਤ ਨਹੀਂ ਹੋ ਸਕਦਾ ਬਰਾਜ ਧਾਰ ਦਾ ਫਕੀਰ ਬਣ ਜਾ ਸਾਲ ਬਣ ਜਾ
ਬੈਰਾ ਜੀ ਬੰਧਨ ਕਰ
ਜਿਸੇ ਦੁੱਖ ਦਾ ਮਾਰਿਆ ਘਰੋਂ ਨਿਕਲੇ ਹੈ ਜੇ ਬਰਾਜ ਧਾਰ ਕੇ ਫਿਰ ਬੰਧਨ ਨਾਲ ਕਰ ਲੈਂਦਾ ਨਾ ਫਿਰ ਬੰਧਨ ਕਰ ਲੈਂਦਾ ਕੋਈ ਨਾ ਕੋਈ ਸਿਹੜ ਲੈਂਦਾ ਤਰਕ ਇਸੇ ਥਾਂ ਸੌ ਚੇਲੀ ਬਣਾ ਲੈਂਦਾ
ਰਾਤ ਨੂੰ ਵੱਡੋ
ਵੱਡੇ ਮੰਦੇ ਭਾਗ ਸਮਝਣੇ ਚਾਹੀਦੇ ਹੁਣ ਬਰਾਜ ਨੂੰ ਆਪਦੇ ਨੂੰ ਗਵਾ ਕੇ ਵਿਗੜ ਗਿਆ ਆਪਦਾ ਜੀਵਨ